ਸ਼ਾਸਤਰ ਚ ਜਿਉਂ ਤਰਸ ਕਰਾ
ਜਿਹੜੇ ਉੱਤੋਂ ਅਧਿਕਾਰੀ ਹੈ ਉਹ ਸ਼ਾਂਤੀ ਬੂੰਦ ਬਦਲ ਜੀ ਜੋ ਨਛੱਤਰ ਦੇ ਨਾਲ ਬੜੀ ਹੋਈ ਉਹਨਾਂ ਦੇ ਕੰਠ ਵਿੱਚ ਗਲੀ ਹੁੰਦੀ ਹੈ ਉਹਨਾਂ ਦੀ ਗਲੀ ਵਿੱਚ ਪਾਉਗਾ ਨਛੱਤਰ ਦੀ ਬੜੀ ਹੋਈ ਬੂੰਦ ਤਾਂ ਬੰਦੀ ਇਹਨੂੰ ਸ਼ਾਂਤੀ ਆਉਂਦੀ ਹੈ ਚੁੰਝ ਨਾਲ ਪਾਣੀ ਪੀਤਾ ਗਲ ਖਾਣੀ ਨਿਕਲ ਜਾਂਦਾ ਉਸਦੇ ਇਸੇ ਪ੍ਰਕਾਰ ਵੇਦ ਸ਼ਾਸਤਰਾਂ ਦੇ ਜਿਹੜੇ ਉਪਦੇਸ਼ ਹੈ ਇਹ ਉੱਤਮ ਅਧਿਕਾਰੀਆਂ ਤੋਂ ਧਾਰਨ ਨਹੀਂ ਹੁੰਦੇ ਤੇ ਉਹ ਸਤਿਗੁਰੂ ਸਾਹਿਬ ਬਦਲ ਦੀ ਨਿਆਈ ਹੈ ਉਹਨਾਂ ਤੋਂ ਸ਼ਾਂਤੀ ਮੂਲ ਅਤੇ ਹਿਰਦਾ ਰੂਪੀ ਮੂਲ ਨੂੰ ਜਦ ਤੱਕ ਵਿਦੇਸ਼ਾਂ ਨੂੰ ਤਰਸਦੇ ਰਹਿੰਦੇ ਹਨ ਕਿ ਕਰੋ ਗੁਰੂ ਸਾਹਿਬ ਸਾਨੂੰ ਸ਼ਾਂਤੀ ਮੂਲ ਦੀ ਨਿਆਈ ਅਤੇ ਹਿਰਦੇ ਰੂਪ ਗਿਆਨ ਬਖਸ਼ਣ ਬੂੰਦ ਪਾਉਣ
ਕੌਣ
ਅਸੀਂ ਹਵਾ ਦਾ ਮਰਨਾ ਹੀ ਹੈ ਗੁਰੂ ਸਾਹਿਬ ਜਿੰਨਾ ਚਿਰ ਨਾ ਉਪਦੇਸ਼ ਦੇਣ ਉਹਨਾਂ ਚਿਰ ਪ੍ਰਸੰਨ ਨਹੀਂ ਹੁੰਦਾ ਉਸ ਅਕਾਲ ਪੁਰਖ ਦੇ ਨਾਲ ਮਿਲ ਕੇ ਹੀ ਜਿਉਣਾ ਸਮਝਦੇ ਹਨ ਨਹੀਂ ਤਾਂ ਮਰਨਾ ਹੀ ਹੈ ਜੇ ਗੁਰਾਂ ਤੋਂ ਜੀਵਿਤ ਦੀ ਰੇਟ ਕਰਕੇ ਭੇਟਾ ਰੂਪੀ ਸ਼ਾਂਤੀ ਮੂਲ ਨਾ
ਮਿਲੇ
ਚੱਕਰੀ ਸ੍ਰੀ ਰਾਮ ਚੰਦਰ ਜੀ ਜਦੋਂ ਬਾਜ ਗਈ ਸੀਤਾ ਭਾਲਦੇ ਫਿਰਦੇ ਸਨ ਭਾਲਦਿਆਂ ਚ ਸੀਤਾ ਨੂੰ ਉਸ ਵੇਲੇ ਚੱਕਰੀ ਤੇ ਚੱਕਰੀ ਦਾ ਜੋੜਾ ਬੈਠਾ ਵੇਖ ਕੇ ਰਾਤਰੀ ਨੂੰ ਰਾਮ ਚੰਦਰ ਜੀ ਨੇ ਇੰਨਾ ਬਜੋਗ ਮੰਨਿਆ ਹੈ ਜਿਹੜਾ ਬਜੋਗ ਰਾਮ ਨੇ ਮੰਨਿਆ ਹੋਰ ਨੀ ਕਿਸੇ ਨੇ ਮੰਨਿਆ ਉਸ ਵੇਲੇ ਕਹਿਣ ਲੱਗੇ ਮੇਰੀ ਸੀਤਾ ਵਿਛੜ ਗਈ ਹੈ ਤੁਸੀਂ ਪੰਛੀਓ ਦੋਵੇਂ ਜੋੜਾ ਇਕੱਠਾ ਵੇਖਿਓ ਜਾਂ ਤੁਹਾਡਾ ਰਾਤ ਨੂੰ ਬਜੋਗ ਪੈ ਜਾ ਕੇ ਇਹ ਕਹਿੰਦੇ ਰਾਮ ਚੰਦਰ ਦੇ ਸਾਫ ਦੇ ਨਾਲ ਇਹ ਸਾਧ ਸੰਗਤ ਜੀ ਪੰਛੀ ਰਾਤ ਨੂੰ ਵਿਛੜ ਜਾਂਦੇ ਚੱਕਵਾ ਤੇ ਚੱਕਵੀ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਇਹ ਦਿਨ ਇਕੱਠ ਹੁੰਦੇ ਹੈ ਕਹਿੰਦੇ ਚੱਕਵੀ ਜਦੋਂ ਰਾਤ ਨੂੰ ਵਿਛੜ ਜਾਂਦੀ ਆਪਣੇ ਪਤੀ ਚੱਕਰੇ ਦੇ ਨਾਲੋਂ ਸਰੇ ਹੋਇਆ ਆ ਮਿਲਦੀ ਆਪਣੇ ਪਤੀ ਦੇ ਨਾਲ
ਵਿਛੜੀ ਰਾਮ
ਜਦੋਂ ਭਾਈ ਰਾਮ ਪਰਮੇਸ਼ਰ ਦੇ ਨਾਲ ਵਿਛੜੇ ਹੋਏ ਆ ਕਦੇ ਦਿਨੇ ਮਹਾਰਾਜ ਦੇ ਨਾਲ ਮਿਲਦੇ ਨਾ ਰਾਤ ਨੂੰ ਲੈ ਕੇ ਜੀਵਨ ਸਾਰਾ ਬਤੀਤ ਕਰ ਜਾਂਦੇ ਆ ਨਾ ਦਿਲ ਪੜ੍ਹੇ ਲਿਖੇ ਹੋਏ ਕੋਈ ਨੀ ਮਿਲਦੇ ਤੇ ਰਾਤ ਵਿਦਿਆ ਦੀ ਨੀਂਦ ਚ ਪਏ ਹੋਏ ਅਨਪੜ੍ਹ ਹੋ ਕੇ ਵੀ ਨੀ ਮਿਲ ਸਕਦੇ ਦੋਵੇਂ ਨਿਸਫਲ ਰਹਿ ਜਾਂਦੇ ਆ ਜਿਹਨਾਂ ਦਾ ਡੁੱਬ ਨਾਲੋਂ ਵਿਛੋੜਾ ਪੈ ਗਿਆ ਪਰਮੇਸ਼ਰ ਜੀ ਦੇ ਨਾਲੋਂ
ਕਬੀਰ ਰਹਿਣਾਇਰ ਵਿਛੋੜਿਆ
ਸਾਹਿਬ ਜੀ ਅੰਮ੍ਰਿਤ ਵੇਲੇ ਕਿਹੜੇ ਲਾਂਦੇ ਸਨ ਰਸਤੇ ਵਿੱਚ ਸ਼ਿਵਾਲੇ ਦੇ ਦੇਵੀ ਦੁਆਲੇ ਦੇ ਕੋਈ ਠਾਕੁਰ ਦਾ ਕੋਈ ਸੰਖ ਵੱਜਦਾ ਸੁਣ ਕੇ ਕਬੀਰ ਸਾਹਿਬ ਜੀ ਸੁੱਖ ਸਿੱਖਿਆ ਦਿੰਦੇ ਹਨ
ਕਬੀਰ ਰਹਿਣਾਇਰ ਵਿਛੋੜਿਆ
ਰਹਿਣਾਇਰ ਨਾ ਰਹਿਣ ਨਾ ਕਿਰਨਾਂ ਦਾ ਹੈ ਉਹਨਾਂ ਦਾ ਕਿਰਨਾਂ ਵਾਲਾ ਕੌਣ ਹੈ ਚੰਦਰਮਾ ਚੰਦਰਮਾ ਸਮੁੰਦਰ ਚੋਂ ਪੈਦਾ ਹੋਇਆ ਇਸ ਕਰਕੇ ਕਿਰਨਾਂ ਵਾਲੇ ਚੰਦਰਮਾ ਦਾ ਜੋ ਸਮੁੰਦਰ ਚ ਘਰ ਹੈ ਉਹ ਹੈ ਸਮੁੰਦਰ ਰਹਿਣਾਲ ਵਿਛੋੜਿਆ ਰਹਿਣਾਲ ਸਮੁੰਦਰ ਦੇ ਨਾਲੋਂ ਫਿਰ ਵਿਛੋੜਿਆ ਹੋਇਆ ਸੰਖਾ ਮਜ਼ਬੂਰ ਦਿੱਤੀ ਰਹਿਣਾ ਚਾਹੀਦਾ ਸੀ ਤੈਨੂੰ ਦਿੱਤੇ ਮਜ਼ਾ ਰਹਿਣਾ ਚਾਹੀਦਾ ਸੀ ਸਮੁੰਦਰ ਦੇ ਸੰਖ ਜਿਹੜੇ ਹੁੰਦੇ ਨੇ ਜਾਨਵਰ ਹੁੰਦੇ ਆ ਤੇ ਜੋ ਉਹਨਾਂ ਨੇ ਪਰਦੇ ਵਜਾਉਣ ਵਾਲੇ ਉਹਨਾਂ ਦੀਆਂ ਅਸਥੀਆਂ ਹੁੰਦੀਆਂ ਹਨ ਅਤੇ ਉਹਨਾਂ ਵਿੱਚ ਜੀਵ ਹੁੰਦਾ ਹੈ ਉਹਨਾਂ ਜੀਵ ਹੁੰਦਾ ਹੈ ਜਿਹਨਾਂ ਚ ਜੋੜਾ ਦੇ ਸਮੁੰਦਰ ਤੇ ਤਰਦੇ ਰਹਿੰਦੇ ਹਨ ਇਸ ਪ੍ਰਕਾਰ ਜਿਹੜੇ ਪਕੜ ਕੇ ਲਿਆਉਂਦੇ ਉਸਦੇ ਤਾਂ ਹੀ ਉਹ ਬਰਮੇ ਦੇ ਨਾਲ ਉਸ ਜੀਵ ਨੂੰ ਵਿੱਚੋਂ ਮਰੇ ਹੋਏ ਨੂੰ ਕੱਢ ਲੈਂਦੇ ਹੈ ਉਹ ਸੰਖ ਆਵਾਜ਼ ਦੇਣ ਵਾਲਾ ਬੋਲ ਪੈਂਦਾ ਇਸ ਪ੍ਰਕਾਰ
ਦੇਵਲ ਦੇਵਲ ਧਾਰ
ਕਹਿੰਦੇ ਹਨ ਇਹ ਸੰਖਾ ਤੈਨੂੰ ਸਮੁੰਦਰ ਚ ਰਹਿਣਾ ਚਾਹੀਦਾ ਸੀ
ਦੇਵਲ ਦੇਵਲ ਧਾਰ
ਜਿਹੜੇ ਦੁਆਲਿਆਂ ਦੁਆਲੇ ਸੇ ਦੁਆਲਿਆਂ ਤੇ ਦੇਵੀ ਦੁਆਲਿਆਂ ਤੇ ਸਾਗ ਦੁਆਲਿਆਂ ਤੇ
ਬੇਟਾ ਉਗਵਤ
ਸੂਰੀ ਕਹੋ ਵੇਖ ਕੇ ਸੰਖ ਪੂਰਨ ਲੱਗ ਜਾਂਦੇ ਆ ਪੁਜਾਰੀ ਜਿਹੜੇ ਉਹ ਦੇਸਾਂ ਅਗਵਤ ਉਗਵਤ ਸੂਰ ਸੂਰੀ ਨੂੰ ਕਰ ਰਹੇ ਹਨ ਤੈਨੂੰ ਧਾਖਾ ਮਰਵਾ ਕਰਨਗੇ ਰਵਾ ਕਰਨਗੇ ਦਸ ਲਿਖੇ ਤੋਂ ਤਾਂ ਕੀ ਲਾਉਣਾ ਸੀ ਜੋ ਸਮੁੰਦਰ ਦੇਣ ਦਾ ਤਾਂ ਚੰਗਾ ਸੀ ਕੀ ਸੋਹਣਾ ਅਸਾਂ ਵੀ ਵਿਸਥਾਨ ਦਿੱਤਾ ਹੈ ਇਸੇ ਪ੍ਰਕਾਰ ਸਾਹਿਬ ਕਬੀਰ ਜੀ ਕਹਿੰਦੇ ਹਨ
ਕਬੀਰ ਰਹਿਣਾਇਰ ਵਿਛੋੜਿਆ
ਸਿੰਘ ਜੀ ਕਹਿੰਦੇ ਰਹਿਣ ਨਾਲ ਨਾਲ ਸਮੁੰਦਰ ਦਾ ਹੈ ਜੋ ਸਮੁੰਦਰ ਤੋਂ ਸਮੁੰਦਰ ਕੌਣ ਹੈ ਪਰਮੇਸ਼ਰ ਜੋ ਜੀਵ ਤੂੰ ਸੰਖ ਹੈ ਤੂੰ ਪਰਮੇਸ਼ਰ ਨਾਲੋਂ ਆਪਦੇ ਚਿੱਤ ਨੂੰ ਵਿਛੋੜ ਲਿਆ ਹੈ
ਮੈਨੂੰ
ਚਾਹੀਦਾ ਸੀ ਵਾਹਿਗੁਰੂ ਤੂੰ ਸਮੁੰਦਰ ਦੇ ਮਜ਼ੂਰ ਵਿੱਚ ਰਹਿੰਦਾ ਤੂੰ ਧੋਰਿਆਂ ਤੋਂ ਬਚਿਆ ਰਹਿੰਦਾ
ਤੂੰ
ਤੂੰ ਪਰਮੇਸ਼ਰ ਨੂੰ ਵਿਛੜ ਕਰਕੇ ਹੁਣ ਦੋ ਮਾਨ ਵਿੱਚ ਆ ਗਿਆ
ਹੈ
ਜਦੋਂ ਕਾਲ ਰੂਪੀ ਸੂਰਜ ਚੜਿਆ ਕਰੇਗਾ ਉਦੋਂ ਹਰੇਕ ਦੁਆਲਿਆਂ ਦੁਆਲੇ ਸਰੀਰਾਂ ਵਿੱਚ ਧਾਹਾਂ ਮਾਰ ਮਾਰ ਕੇ ਹੋਇਆ ਕਰੇਗਾ ਸਰੀਰ ਦੇ ਅੰਤ ਨੂੰ ਰੋਵੇਗਾ ਕਿ ਮੈਂ ਮਰ ਕੇ ਚੱਲਿਆ ਮੈਂ ਜਿਉਂਦਾ ਕਿਉਂ ਨਾ ਰਿਹਾ ਇਹ ਧਾਹਾਂ ਮਾਰਨੀਆਂ ਪਿਆ ਕਰਨੀਆਂ ਜੇ ਵਾਹਿਗੁਰੂ ਸਮੁੰਦਰ ਚ ਮਿਲਿਆ ਰਹਿੰਦਾ ਤਾਂ ਚੰਗਾ ਸੀ ਤੇ ਸਰੀਰਾਂ ਦੀ ਕਰਕੇ ਤੈਨੂੰ ਧਾਰਾਂ ਧਾਰਾਂ ਮਾਰੀਆਂ ਪੈਂਦੀਆਂ ਜੋ ਕਾਲ ਵਿੱਚ ਸਰੀਰ ਚੜਿਆ ਕਰਦਾ
ਤਬੀਰ ਸੂਤਾ ਕਿਆ ਕਰੇ
ਕੋਈ ਆਦਮੀ ਪਰਮਾਤਮੀ ਸੀ ਡੰਗਰ ਤੱਕ ਸੁੱਤਾ ਰਿਹਾ ਕਰੇ ਕਬੀਰ ਸਾਹਿਬ ਵੀ ਉੱਥੋਂ ਦੀ ਰਸਤੇ ਵੀ ਲੰਘਦੇ ਹੁੰਦੇ ਭਜਨ ਸਿਮਰਨ ਕਰਦੇ ਹੋਏ ਆਉਂਦੇ ਜਾਂਦੇ ਉਹਨੂੰ ਸੁੱਤਾ ਹੀ ਦੇਖਦੇ ਜਦੋਂ ਜਾਂਦੇ ਕਰਕੇ ਉਦੋਂ ਵੀ ਸੁੱਤਾ ਹੁੰਦਾ ਜਦੋਂ ਬਾਹਰ ਵਾਪਸ ਆਉਂਦੇ ਬਾਹਰ ਮੈਦਾਨ ਫਿਰ ਕੇ ਜੰਗਲ ਦੇ ਵਿੱਚ ਵਿਚਰ ਕੇ ਤਾਂ ਵੀ ਸੁੱਤਾ ਪਿਆ ਹੁੰਦਾ ਉਸ ਵੇਲੇ ਉਸ ਸੁੱਤੇ ਪਏ ਨੂੰ ਵੇਖ ਕੇ ਕਬੀਰ ਸਾਹਿਬ ਜੀ ਕਦੇ ਅੱਖਾਂ ਨੀਚਦਾ ਸੀ ਖੋਲਦਾ ਸੀ ਕਦੇ ਕਦੇ ਦੀਆ ਮੂੰਹ ਤੋਂ ਲੈ ਲਵੇ ਕਦੇ ਫਿਰ ਜਾਲ ਪਵੇ ਕਦੇ ਬਹਿ ਜਾਵੇ ਕਦੇ ਪੈ ਜਾਵੇ ਕਿਉਂ ਨੀਂਦੇ ਦੇ ਮਾਰੇ ਨੂੰ ਵੇਖ ਕੇ ਸਿੱਖਿਆ ਦਿੰਦੇ ਸਨ
ਕਬੀਰ ਸੂਤਾ ਕਿਆ ਕਰੇ
ਗੁਰੂ ਜੀ ਕਹਿੰਦੇ ਹੇ ਭਾਈ ਤੂੰ ਸੁੱਤਾ ਹੋਇਆ ਕੀ ਕਰ ਰਿਹਾ
ਹੈ
ਤੁਹਾਨੂੰ ਚਾਹੀਦਾ ਜਾਗ ਭਾਈ ਮੌਤ ਦੇ ਦੁੱਖ ਨੂੰ ਜਾਣ ਕੇ ਤੇ ਕਾਲ ਦੇ ਭੈ ਤੋਂ ਜੰਮਣ ਮਨ ਦੁੱਖ ਨੂੰ ਜਾਣ ਕੇ ਰੋਣਾ ਚਾਹੀਦਾ ਤੈਨੂੰ ਭੈ ਹੋਵੇਗਾ ਇੰਨਾ ਭੈ ਹੋਵੇਗਾ ਦੁਖੀ ਹੋਣੇ ਦਾ ਨਰਕਾਂ ਦੀ ਬਾਤ ਆ ਕੇ ਮੁਰਖਾ ਜਨਮ ਪਾ ਕੇ ਤੈਨੂੰ ਚਾਹੀਦਾ ਗਿਆਨ ਵਾਸਤਾ ਜਾਗਣਾ ਕਰ ਕਾਲ ਦਾ ਭੈ ਚੇਤੇ ਕਰ ਜੰਮਣ ਮਨ ਦੇ ਦੁੱਖ ਨੂੰ ਚੇਤੇ ਕਰ ਇਸ ਭੈ ਨੂੰ ਜਾਣ ਕੇ ਰੋਣਾ ਕਰ ਵਿਰਾਗ ਕਰ ਤੇ ਮੇਰਾ ਜੰਮਣ ਮਰਨ ਮਿਟ
ਜਾਵੇ
ਭਾਈ ਵਾਸਾ ਕਬਰ ਵਿੱਚ ਹੋਣਾ ਹੈ ਅੰਤ ਨੂੰ ਉਸ ਮੰਦਿਰ ਨੂੰ ਸੁੱਖ ਨਾਲ ਕਿਉਂ ਸੋਣਾ ਚਾਹੀਏ ਬੰਦ ਵੀ ਕਰ ਲੈਣੀ ਚਾਹੀਦੀ ਰੱਜ ਕੇ ਮੌਤ ਆਉਣ ਤੋਂ ਪਹਿਲਾਂ ਉਹਨੇ ਆਪਣੇ ਜੀਵਨ ਨੂੰ ਬਚਾਉਣਾ ਚਾਹੀਦਾ ਜੀਨਾ ਵਿੱਚ ਕਬਰ ਦੀ ਦਿਨ ਪੈਣਾ ਹੈ ਉਹ ਸੁੱਖ ਨਾਲ ਕਿਉਂ ਸਮੇਂ ਪਰਮੇਸ਼ਰ ਦਾ ਭਜਨ ਕਰੇ ਉਪਦੇਸ਼ ਦਿੰਦੇ ਆ ਸਿੱਖਿਆ ਫਿਰ ਵੀ ਸੁੱਤਾ ਹੋਇਆ ਪਰਮਾਤਮੀ ਤੂੰ ਕੀ ਕਰਨਾ ਵਿਦਿਆ ਰੂਪੀ
ਨੀਤ
ਮਰਾਰੀ ਜੋ ਪਰਮੇਸ਼ਰ ਆ ਉਹਦਾ ਜਾਪ ਕਿਉਂ ਨੀ ਕਰਦਾ ਹੈ ਜੇ ਭਾਈ ਤੂੰ ਕਹਿੰਦਾ ਵੀ ਹੁਣ ਲੱਤਾਂ ਸਿੱਧੀਆਂ ਕਰ ਲਈਏ ਸਵੇਰ ਦੇ ਇੱਕ ਦਿਨ ਤੇਰਾ ਸੋਣਾ
ਹੋਵੇਗਾ
ਗੋਡੇ ਪਸਾਰੇ ਨਾ ਕਿਸੇ ਇਕੱਠੇ ਨੀ ਕਰੀ ਇਹੀ ਹਾਲਤ ਹੋਵੇਗੀ ਲੰਮੀਆਂ ਲੱਤਾਂ ਉਠਾ ਕੇ ਮੌਤ ਦੇ ਮੂੰਹ ਚ ਪਾਉਂਗਾ ਫਿਰ ਤੂੰ ਭਜਨ ਕਦੋਂ ਕਰੇਗਾ ਜਾਂ ਹੁਕਮ ਕਰਦਾ ਹੈ ਇਸ ਨਾਲ ਮੌਤ ਦੇ ਮੂੰਹ ਚ ਪਾਉਂਗੀ ਕਦੋਂ ਲੰਮੇ ਗੋਡੇ ਪਸਾਰ ਕੇ ਪਾਉਂਗਾ ਲੱਤ ਖੜੀ ਹੋਵੇ ਕਦੇ ਸਿੱਧੀ ਕਰ ਦੇ ਛੇਤੀ ਜਿੰਨਾ ਚਿਰ ਆਕੜਿਆ ਨੀ ਸਰੀਰ
ਕਬੀਰ ਸੂਤਾ ਕਿਆ ਕਰੇ
ਕਬੀਰ ਜੀ ਕਹਿੰਦੇ ਹੋ ਜੀ ਸੁੱਤਾ ਹੋਇਆ ਪਰਮਾਤਮੀ ਆ ਨਹੀਂ ਉਹਦੇ ਵਿੱਚ ਕੀ ਕਰਨਾ ਹੈ
ਬੈਠਾ ਰਹੋ ਅਰ ਜਾ
ਇੱਕ ਤਾਂ ਬੈਠਾ ਰਹੋ ਸਤਸੰਗ ਵਿੱਚ ਮਿਲ ਕੇ ਤੇ ਗਿਆਨ ਵਾਸਤਾ ਜਾਗਦਾ ਰਹੋ
ਸੰਤੇ
ਜਿਸ ਆਰਮ ਦੇ ਨਾਲੋਂ ਪ੍ਰੇਮੀਆਂ ਤੋਂ ਵਿਛੜਿਆ ਹੋਇਆ ਹੈ ਕਈ ਬੈਠੇ ਸੌ ਜਾਂਦੇ ਹੈ ਨਾਲ ਕਹਿੰਦੇ ਬੈਠਾ ਵੀ ਰਹੋ ਤੇ ਜਾਗਦਾ ਵੀ ਰਹੋ ਸਾਵਧਾਨ
ਹੋ
ਸਤਸੰਗ ਵਿੱਚ ਬੈਠਾ ਵੀ ਰਹੋ ਤੇ ਜਾਗਦਾ ਵੀ ਰਹੋ ਕੀਰਤਨ ਭਜਨ ਨਾਲ ਲਗਾਰਾ ਤਾਂ ਤੇਰੀ ਬੇਸਫਲੀ ਹੋਵੇਗੀ ਉਸ ਪਾਸੋਂ ਲਗਾਤਾਰ ਚੱਲਣਾ ਕਰ ਪੁੱਠਵਾਲੀ ਬੋਲੀ ਚੱਲਣ ਦਾ ਨਾ ਹੋਣ
ਕਬੀਰ ਸੰਤ ਸੀ ਬੈਲ ਨਾ
ਸੋਚਣ ਮਹਾਤਮਾ ਜੋ ਸੰਤ ਹਨ ਉਹਨਾਂ ਦਾ ਗਾਇਲ ਪਿੱਛਾ ਸੰਗਤ ਨੂੰ ਕਦੇ ਛੱਡਣੀ ਚਾਹੀਦੀ
ਮਾਰਗ ਲਾਗਾ
ਜਾ ਸੰਗਤ ਦੇ ਮਾਰੇ ਭਾਈ ਸਾਹਿਬ ਗਿਆਨ ਵਿੱਚ ਲੱਗੇ ਚੱਲਣਾ ਚਾਹੀਦਾ ਹੈ ਜਿਸ ਪ੍ਰਕਾਰ ਮਹਾਰਾਜ ਦੇ ਪਿਆਰੇ ਅੰਮ੍ਰਿਤ ਵੇਲੇ ਉੱਠਦੇ ਆ ਸਮਨ ਕਰਦੇ ਆ ਜਾਗਦੇ ਆ ਸਤਸੰਗਤ ਕਰਦੇ ਆ ਨੂਹੇ ਹੋ ਕੇ ਸੇਵਾ ਕਰਦੇ ਆ ਜੋੜੇ ਝਾੜਦੇ ਆ ਪੱਖਾਂ ਫੇਰਦੇ ਆ ਕਹਿਰ ਕਰਦੇ ਆ ਝਾੜੂ ਦਿੰਦੇ ਆ ਅੱਖੀ ਸੇਵਾ ਕਰਦੇ ਆ ਉਸ ਰਸਤੇ ਚ ਨਹੀਂ ਸਤਸੰਗਤ ਦੀ ਸੇਵਾ ਕਰਨੀ ਜਾਚ ਕੇ ਉਸ ਰਸਤੇ ਚੱਲਣਾ ਕਰ ਗੁਰਮੁਖਾਂ ਦੇ ਦਰਸ਼ਨ ਦੇਖਣ ਨਾਲ ਹੀ ਪਵਿੱਤਰ ਹੋ ਜਾਈਦਾ
ਹੈ
ਨਾਲ ਮਿਲਾਪ ਹੋ ਜਾਵੇ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ ਤੇ ਲਾਭ ਲੱਗ ਜਾਂਦੀ ਹੈ ਅਸੀਂ ਕਿਰਪਾ ਹੁੰਦੀ ਆ
ਕਬੀਰ
ਸਾਧ ਪ੍ਰਸੰਗ ਨਾ ਕੀਤੀ ਸਖਤ ਸਖਤੀ ਮਾਇਆ ਦਾ ਉਪਾਸਕ ਪੁਰਖ ਹੈ ਕਠੋਰ ਚਿੱਤ ਵਾਲਾ ਹੈ ਉਹਦਾ ਸਾਥ ਨਹੀਂ ਕਰਨਾ ਚਾਹੀਦਾ
ਦੂਰਾ
ਸੰਤ ਹੈ ਤੇ ਸਾਧਕ ਹੈ ਜਿਹੜੇ ਮਾਇਆ ਦੇ ਉਪਾਸਕ ਉਹਨੂੰ ਸਾਧਕ ਹੈ ਅਤੇ ਜੋ ਮਹਾਰਾਜ ਦੇ ਪਿਆਰੇ ਨੇ ਸਾਸ ਦਾ ਜਪਣ ਵਾਲੇ ਸੰਤ ਹਨ
ਦੂਰਾ ਜਾਈਆ ਭਾਵ
ਸਾਧਕ ਨੂੰ ਵੇਖ ਕੇ ਦੂਰੋਂ ਹੀ ਭਰ ਜਾਣਾ ਚਾਹੀਦਾ ਹੈ ਮਹਾਰਾਜ ਇੰਨਾ ਕਿਉਂ ਡਰਾਉਣੇ ਉਹਨੇ ਭਾਵ ਸਾਨੂੰ ਰਹਿਣਾ ਚਾਹੀਦਾ ਤਾਂ ਕਹਿੰਦੇ ਹਨ ਮਾਰਨ ਖੰਡਾ ਪਸ਼ੂ ਕੋਲੇ ਆਏ ਤਾਂ ਸਿੰਘ ਮਾਰ ਹੀ ਦੇਣਾ ਨਿਬੜਿਆ ਪਸ਼ੂ ਆਏ ਤਾਂ ਨਰੋਗ ਹੀ ਦੇਣਾ ਹੈ ਇਸੇ ਪ੍ਰਕਾਰ ਕਾਲਾ ਭਾਂਡਾ ਕੋਈ ਲਈ ਜਾਂਦਾ ਉਹਦੇ ਕੌੜੀ ਸਵਾਦਕ
ਬਾਤਲ ਤਾਰੂ ਪਰ
ਕਾਲਾ ਭਾਂਡਾ ਕਿਸੇ ਪਿਸਾਕੇ ਦੇ ਨਾਲ ਜੇ ਪਸ
ਜਾਵੇ
ਲਾਗ ਲੱਗ ਹੀ ਜਾਂਦਾ ਇਸੇ ਪ੍ਰਕਾਰ ਪਸੰਦੀ ਆਦਮੀ ਦੀ ਸੰਗਤ ਸੋ ਬੋਲਦੇ ਨਾਲ ਕੁੰਕ ਮਨ ਦੇ ਉੱਤੇ ਭੈੜਾ ਵਕਾਰਾਂ ਦਾ ਅਸਰ ਪੈ ਜਾਂਦਾ ਇਹ ਕਲੰਕ ਲੱਗ ਜਾਂਦਾ ਇਸ ਕਰਕੇ ਵੀ ਸੰਗਤ ਤੋਂ ਦੂਰੋਂ ਭੱਜ ਜਾਣਾ ਚਾਹੀਦਾ ਉਸ ਕਿਸਮ ਦੀ ਆਦਮੀ ਦਾ ਮੇਲ ਨਹੀਂ ਕਰਨਾ ਚਾਹੀਦਾ, ਉਹਨਾਂ ਬਚਾ ਕੇ ਰੱਖਣਾ ਚਾਹੀਦਾ ਆਪਣੇ ਆਪ ਨੂੰ।
ਰਾਮ ਨਾ ਕੀਤੇ
ਜੀ ਕਹਿੰਦੇ ਭਾਈ ਰਾਮ ਪਰਮੇਸ਼ਵਰ ਨੂੰ ਚੇਤੇ ਵੀ ਨਹੀਂ ਕੀਤਾ
ਮੰਦਰ ਦੁਆਰ
ਜਿਹੜਾ ਵਜੀਫਾ ਆ ਗਿਆ ਕਿਤੇ ਕੇਸ ਆ ਗਏ ਹੈ, ਦਾਅਵਾ ਕੀਤਾ ਹੋ ਗਿਆ ਹੈ। ਇਹ ਬੂਹੇ ਦੇ ਦੁਆਰੇ ਨੂੰ ਜਿਵੇਂ ਅੱਗ ਲੱਗ ਗਏ
ਜਿਸਦੇ
ਮੰਦਰ ਦੇ ਬੂਹੇ ਨੂੰ ਅੱਗ ਲੱਗ ਗਏ, ਫਿਰ ਉਹ ਕੀ ਕੱਢ ਸਕਦਾ ਹੈ? ਬੂਹੇ ਕੰਡਾ ਧੋਣੀਆਂ ਪੈਣਗੀਆਂ, ਕੀ ਕੱਢ ਸਕੇਗਾ? ਇਸੇ ਪ੍ਰਕਾਰ ਇੱਕ ਦੁੱਧ ਵਸਤਾ ਚ ਧੌੜੀ ਆਏ ਹੈ, ਧੌੜੇ ਕਿਸੇ ਨੂੰ ਲਾ ਲਈ ਸੀ, ਜਦੋਂ ਕੰਮ ਕੋਲ ਧੌੜਾ ਆ ਜਾਂਦਾ ਉਹਨੂੰ ਆਪਣੇ ਪੁੱਤਰਾਂ ਨੂੰ ਲਾਲ ਦੇ ਕੇ ਸਭ ਕਰਨ ਲੱਗ ਗਿਆ ਕਰਨੇ। ਸੋ ਅੱਜ ਕੱਲ੍ਹ ਧੌੜਾ ਨੂੰ ਕਹਿੰਦੇ ਮੈਨੂੰ ਨਗਲੇ ਨਾਲ ਹੀ ਆ ਗਏ ਹੈ, ਬਹਾਨੇ ਬਣਾਉਣਾ ਰਹਿੰਦਾ। ਸੋ ਗੁੱਸੇ ਨੇ ਅੱਗੇ ਅੱਗ ਲੱਗ ਗਈ ਹੈ, ਜਿਹੜੀ ਦੁੱਧ ਵਸਤਾ ਆ ਗਈ ਹੈ, ਗੁੱਸੇ ਅੱਗੇ ਅੱਗ ਲੱਗ ਗਈ, ਫਿਰ ਕੀ ਕਰ ਸਕਦਾ? ਹੁਣ ਕੀ ਯਤਨ ਕਰ ਸਕੇਗਾ? ਜਿੰਨਾ ਚਿਰ ਇਹ ਕੋਈ ਸਰੀਰ ਕਾਇਮ ਸੀ ਉਹਨੂੰ ਜਪ ਤਪ ਨਹੀਂ ਕਰ ਸਕਿਆ, ਹੁਣ ਸੁਭ ਗੁਣ ਕੇ ਇਹਨੂੰ ਕੱਢ ਕੇ ਪ੍ਰਗਟ ਕਰਕੇ ਰੱਖ ਲਵੇਗਾ ਪ੍ਰਲੋਕ ਵਾਸਤੇ।
ਕਬੀਰ ਕਾਰਨ ਸਰੂਪ
ਹੈ, ਕਾਰਨ ਤਾਂ ਪਾਈ ਹੋਇਆ ਹੈ,
ਜੋ ਤੀਨੋ ਕਰਦਾ
ਕਾਲ ਪੁਰਖ ਨੇ ਕੀਤਾ ਹੈ, ਭਾਣਾ ਮੰਨਦੇ ਹਾਂ
ਅਸੀਂ। ਦੂਸਰ ਕੋਲ
ਉਸ ਪਰਮੇਸ਼ਰ ਤੋਂ ਬਿਨਾਂ ਸਾਨੂੰ ਤਾਂ ਕੋਈ ਦੂਸਰਾ ਨਹੀਂ ਪ੍ਰਤੀਤ ਹੁੰਦਾ। ਸਿਰਜਣਹਾਰ ਦਾ ਹੀ ਸਿਮਰਨ ਕਰਦੇ ਹਾਂ, ਉਸੇ ਦੀ ਜਿਹੜੇ ਹਾਂ।
ਕਬੀਰ ਫਲ ਲੱਗੇ ਫਲ ਨੂੰ,
ਗੁਰੂ ਸਾਹਿਬ ਜੀ ਕਹਿੰਦੇ ਨੇ ਦਿਸ਼ਾਂ ਨੂੰ ਫਲ ਲੱਗ ਜਾਂਦੇ, ਫਲਣ ਲੱਗ ਜਾਂਦੇ ਹਨ,
ਫਸਲ ਲੱਗ
ਫਸਲਣ ਲੱਗ ਜਾਂਦੇ ਹਨ।
ਫਸਲ ਤਾਂ
ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹ ਮਾਲਕ ਨੂੰ ਜਿਸ ਦਾ ਬਾਗ ਹੁੰਦਾ ਹੈ ਉਹ ਮਾਲੀਆਂ ਦੇ ਰਾਹੀਂ ਜਾ ਪਹੁੰਚੇ ਗਾਲੀ ਬਣ ਕੇ,
ਬੀਜ ਨਾ ਖਾ ਦੀ
ਕਾਂ ਨਾ ਖਾ ਜਾਂਦੇ ਹੋਣ, ਤੇ ਕਾਨੂੰ ਨਾ ਖਾ ਜਾਵੇ ਫਲਾਂ ਨੂੰ। ਇਸੇ ਪ੍ਰਕਾਰ
ਕਬੀਰ ਫਲ ਲੱਗੇ ਫਲ
ਸਾਹਿਬ ਸਿੰਘ ਜੀ ਜਿੰਨਾ ਪਹਿਲਾਂ ਖਿਚੜੀ ਵੀ ਲੱਗਦੀ ਹੈ, ਇੰਨਾ ਅੰਬਰ ਮੌਰ ਲੱਗਦਾ, ਉਹਨੇ ਫਲ ਨਹੀਂ ਲੱਗਦੇ। ਜਿੰਨੇ ਫਲ ਲੱਗਦੇ ਆ ਉਹਨੇ ਪੱਕਦੇ ਨੇ, ਜਿੰਨੇ ਪੱਕਦੇ ਕਾਨੂੰ ਤੋਂ ਬਿਨਾਂ ਨਹੀਂ ਹੁੰਦੇ। ਤੇ ਜਦੋਂ ਪੱਕੇ ਹੁੰਦੇ ਆ ਤੇ ਉਹ ਸਾਧ ਸੰਗਤ ਚੁੱਪ ਨਹੀਂ ਜਾਂਦੇ, ਮਿਲਣੀਆਂ ਝਾਗਿਆਂ ਨਾਲ ਜਿਹੜੇ ਉਹ ਸਾਬਤ ਹੁੰਦੇ ਆ, ਤੇ ਦਾਣੀ ਦੇ ਰਸ ਨੂੰ ਲੈ ਕੇ ਉਹ ਪੱਕ ਜਾਂਦੇ ਆ, ਉਹ ਮਾਲਕ ਨੂੰ ਡਾਲੀ ਬਣ ਕੇ ਪਹੁੰਚਦੇ ਸਨ। ਇਸੇ ਪ੍ਰਕਾਰ ਸਾਧ ਸੰਗਤ ਜੀ ਪਹਿਲਾਂ ਸੰਗਤ ਚ ਆਉਣ ਵਾਲੇ ਬਹੁਤ ਥੋੜੇ ਲੋਕ ਹੈ, ਜਿਨ੍ਹਾਂ ਮੇਲਿਆਂ ਮਸਾਲਿਆਂ ਤੇ ਇਕੱਠ ਹੁੰਦਾ, ਜਿਵੇਂ ਦੁਨੀਆਂ ਤਮਾਸ਼ੀਆਂ ਚ ਇਕੱਠੀ ਹੁੰਦੀ ਹੈ, ਜਿਵੇਂ ਸਿਨੇਮਿਆਂ ਚ ਇਕੱਠੇ ਹੁੰਦੇ ਹੈ, ਇੰਨੇ ਸੰਗਤ ਨਹੀਂ ਲੋਕ ਆਉਂਦੇ। ਇਸ ਪ੍ਰਕਾਰ ਉਹ ਤੈਨੂੰ ਜਿਸ ਪ੍ਰਕਾਰ ਬੂਰ ਲੱਗਦਾ ਵਾ, ਖਿਚੜੀ ਅੰਬਲ ਮੌਰ ਲੱਗਦਾ, ਇਹ ਉਹਨੇ ਸਤਸੰਗੀ ਨੇ। ਜਿੰਨੇ ਆਉਣ ਵਾਲੇ ਹੈ ਉਹਨੇ ਸਾਧ ਸੰਗਤ ਜੀ ਸੁਣਦੇ ਨੇ, ਕਈ ਸੌ ਲੈਂਦੇ ਆ, ਕਈ ਖਾ ਲੈਂਦੇ ਆ, ਕਈ ਪੀ ਲੈਂਦੇ, ਕਈ ਗੱਲਾਂ ਵੀ ਕਰੀ ਜਾਂਦੇ ਆ। ਇਸ ਪ੍ਰਕਾਰ ਇਹ ਉਹਨੇ ਫਲ ਨਹੀਂ ਲੱਗਦੇ, ਜੋ ਫਲ ਲੱਗੇ ਆ ਉਹਨੇ ਪੱਕਦੇ ਨੀ, ਪੱਕਦੇ ਨੀ ਮੰਨਣ ਨੀ ਕਰਦੇ ਉਹਨੇ। ਜਿਹਨੇ ਸੁਣ ਜਾਂਦੇ ਆ ਇੱਕ ਕੰਨ ਸੁਣਿਆ, ਦੂਏ ਕੰਨ ਕੱਢ ਜਾਂਦੇ ਆ। ਜਿਹੜੇ ਮੰਨਣ ਕਰਦੇ ਆ ਉਹ ਕਮਾਈ ਨੀ ਕਰਦੇ, ਕਮਾਈ ਕਰਨ ਵਾਲਿਆਂ ਚੋਂ ਸਾਧ ਸੰਗਤ ਅਖੀਰ ਪਹੁੰਚਣ ਵਾਲੇ ਕੋਈ ਹੁੰਦੇ ਆ, ਅਖੀਰ ਪਹੁੰਚੇ ਮਾਣ ਤੋਂ ਰਾਤ ਕੋਈ ਹੁੰਦਾ ਹੈ, ਮਾਣ ਦੇ ਸਾਹਿਬ ਰਹਿੰਦੇ ਹਨ। ਇਸ ਕਰਕੇ ਕਹਿੰਦੇ ਹਨ ਸਾਹਿਬ ਕਬੀਰ ਜੀ,
ਕਬੀਰ ਫਲ ਲਾਗੇ ਫਲ,
ਸਾਹਿਬ ਕਬੀਰ ਜੀ ਕਹਿੰਦੇ ਆ ਫਲ ਲਾਗੇ। ਸਾਧਨ ਜਿਹੜੇ ਕਰਨੇ ਆ ਨਾ ਲੋਕਾਂ ਦੀਆਂ ਨੇ, ਤੇ ਲੋਕਾਂ ਨੂੰ ਕਿਸੇ ਨੇ ਤਾਂ ਸਕਾਮ ਕਰਮਾਂ ਕਰਕੇ ਸਵਰਗ ਦਾ ਫਲ ਮੰਗ ਲਿਆ, ਕਿਸੇ ਨੇ ਰਾਜ ਮੰਗ ਲਿਆ, ਕਿਸੇ ਨੂੰ ਭੋਗ ਮੰਗ ਲਏ, ਕਿਉਂ ਫਲ ਉਹਨਾਂ ਨੂੰ ਵੱਖੋ ਵੱਖਰੇ ਸਕਾਮੀਆਂ ਨੂੰ ਫਲਣ ਲੱਗ
ਗਏ।
ਸ੍ਰੀ ਅੰਬਾ ਜੀ ਨੇ ਆਉਣੀ ਸੀ, ਉਹ ਜਦੋਂ ਪੱਕਣ ਲੱਗੇ ਵਿਰਾਗ ਵੇਖ ਸੰਪਤੀ ਲੋਕ ਇੱਛਾ ਰੂਪ ਸਾਧਨ ਨਾਲ ਪ੍ਰਪੱਟ ਹੋਣ
ਲੱਗੇ, ਸਾਧਨ
ਮਾਲਕ ਨੂੰ ਜਾ ਕੇ ਪਹੁੰਚ ਜਾਂਦੇ ਹਨ, ਪਰਮੇਸ਼ਵਰ ਨੂੰ ਪ੍ਰਾਪਤ ਹੋ ਜਾਂਦੇ
ਹਨ।
ਜਿਨ੍ਹਾਂ ਦੇ ਕਾਣੀ ਵਿੱਚੋਂ ਸਾਧ ਸੰਗਤ ਜੀ ਕਾਮ ਕਰੋ ਰੁਚੀ ਕਾਂ ਨੀ ਖਾਂਦੇ, ਕੌਲੇ ਨੀ ਖਾ ਜਾਂਦੇ, ਜਿਨ੍ਹਾਂ ਨੂੰ ਛੂ ਨੀ ਦਿੰਦੇ ਕਾਂ। ਇਸੇ ਪ੍ਰਕਾਰ ਜਿਨ੍ਹਾਂ ਦੇ ਕਾਣੀ ਸਾਧ ਸੰਗਤ ਜੀ ਕਾਮ ਕਰੋ ਰੁਚੀ ਕਾਂ ਖਾ ਨੀ ਜਾਂਦੇ, ਉਹ ਮਾਲਕ ਪਰਮੇਸ਼ਵਰ ਨੂੰ ਜਾ ਪਹੁੰਚਦੇ ਸੀ। ਇਸੇ ਤਰ੍ਹਾਂ ਕਾਮਨਾਵਾਂ ਕਾਣੋ ਦਾ ਕਲੰਕ ਰੂਪੀ ਕਾਣੋ ਨੀ ਕਿਸੇ ਨੂੰ ਖਾ ਜਾਂਦੀ, ਕਲੰਕ ਨੀ ਲੱਗਦੇ ਕੋਈ ਕਾਣ ਦੇ ਮਾਰੇ, ਕੋਈ ਕ੍ਰੋਧ ਦੇ ਮਾਰੇ ਹੋਏ, ਇਹ ਕਲੰਕਾਂ ਤੋਂ ਜਿਹੜੇ ਵੱਜ ਜਾਂਦੇ ਹਨ, ਉਹ ਵਾਹਿਗੁਰੂ ਨੂੰ ਜਾ ਪਹੁੰਚਦੇ ਹਨ ਦਾਈ ਰੂਪ ਬਣ ਕੇ।
ਕਬੀਰ ਠਾਕਰ ਪੂਜਾ ਮੂਲ
ਨੇ, ਠਾਕਰਾਂ ਦੀਆਂ ਮੂਰਤੀਆਂ ਮੁੱਲ ਲੈ ਕੇ ਪੂਜਦੇ ਹਨ,
ਹਸਵਾ
ਕਰਕੇ ਤੀਰਥਾਂ ਤੇ ਜਾਂਦੇ ਹਨ।
ਦੇਖੀ ਸਵਾਗ ਧਾਰ
ਦੇਖੋ, ਦੇਖੀ ਜੋਤ ਦੂਆ ਵੇਖ ਕੇ ਬੁੱਤ ਪੂਜਾ ਕਰਦੇ, ਵੇਖ ਕੇ ਦੂਏ ਹੀ ਬੁੱਤ ਪੂਜਣ ਲੱਗ ਜਾਂਦੇ
ਹੈ।
ਭਗਤੀ ਤੋਂ ਭੁੱਲੇ ਹੋਏ ਭਟਕਣਾ ਜੂਨਾ ਦਿਖਾਉਂਦੇ, ਭਟਕਦੇ ਫਿਰਦੇ ਰਹਿੰਦੇ ਹਨ, ਇਹੀ ਹਾਲਤ ਹੈ। ਤੁਲਸੀ ਦਾਸ ਜੀ ਇੱਕ ਵਾਰੀ ਤੀਰਥ ਯਾਤਰਾ ਨੂੰ ਗਏ ਤੇ ਭਗਵਾਨ ਨੇ ਉਸ ਵੇਲੇ ਆ ਕੇ ਚੇਲਿਆਂ ਨੂੰ ਪੁੱਛਿਆ ਭਗਤ ਕਿੱਥੇ ਗਿਆ? ਕਹਿੰਦੇ ਜੀ ਯਾਤਰਾ ਕਰਨੀ, ਕਹਿੰਦੇ ਸੌਦਾ ਖਰੀਦਣ ਗਿਆ। ਫਿਰ ਆਏ ਕਹਿੰਦੇ ਜੀ ਕੋਈ ਆਇਆ ਸੀ, ਕਹਿੰਦੇ ਹਾਂ ਇੱਕ ਸੰਤ ਆਏ ਸੀ, ਉਹ ਪੁੱਛਦੇ ਸੀ ਕਿ ਅਸੀਂ ਤਾਂ ਯਾਤਰਾ ਕਹਿੰਦੇ ਸੌਦਾ ਖਰੀਦਣ ਗਏ ਹਾਂ। ਕਹਿੰਦੇ ਉਹ ਯਾਤਰਾ ਸਫਲੀ ਨਾ ਹੋਈ। ਫਿਰ ਠਾਕਰਾਂ ਦੀਆਂ ਮੂਰਤਾਂ ਮੋੜਨ ਤੁਰ ਗਿਆ, ਮੋੜ ਗਿਆ ਪਿੱਛੋਂ ਫਿਰ ਭਗਵਾਨ ਆਏ, ਕਹਿੰਦੇ ਜੀ ਕਿੱਥੇ ਆ ਦਿਖਾਉਣ ਜੀ, ਅਸੀਂ ਵੀ ਤੀਰਥ ਯਾਤਰਾ ਕਹਿੰਦੇ ਨਹੀਂ ਸੌਦਾ ਮੋੜਨ ਗਏ। ਫਿਰ ਉਹਨਾਂ ਤਿਆਰੀ ਕਿਉਂ ਕਿਹਾ ਸੀ ਜੀ ਯਾਰ, ਫਿਰ ਸੁਭ ਚੁੱਤ ਕਰਕੇ ਗਏ ਹਾਂ ਤੁਰ ਹੁਣ ਯਾਤਰਾ ਨੂੰ ਗਏ। ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਰਨਾ, ਸੰਸਾਰ ਦੇ ਕੰਮਾਂ ਚ ਲੋਕ ਫਸੇ ਰਹਿੰਦੇ ਆ ਜੀ, ਨਾਲ ਤਾਂ ਮੁੰਜ ਵਗਲ ਦਾ ਸੌਦਾ ਕਰਿਆਵਾਂਗੇ, ਨਾਲ ਬਾਬਾ ਜੀ ਦਾ ਦਰਸ਼ਨ ਕਰਿਆਵਾਂਗੇ।
ਕਬੀਰ ਠਾਕਰ ਪੂਜਾ
ਜੀ ਕਹਿੰਦੇ ਠਾਕਰਾਂ ਦੀਆਂ ਮੂਰਤਾਂ ਨੂੰ ਕੋਈ 100 ਰੁਪਇਆ ਮੁੱਲ, ਕੋਈ 200 ਰੁਪਇਆ, ਕੋਈ 50 ਸੈਨੇ ਦੇ ਤੇ ਕੰਮ ਚੜਾਏ ਹੁੰਦੇ ਆ। ਠਾਕਰ ਗੰਡਕਾ ਦੇ ਨਦੀ ਦੇ ਬਣੇ ਹੋਏ ਵਿਸ਼ਨੂੰ ਭਗਵਾਨ ਬਿਰਲਾ ਅਸੀਂ ਸਾਫ ਕਰਕੇ ਜੋ ਬੱਟਾ ਬਣ ਗਏ ਸਨ, ਅਤੇ ਸਿਵ ਲਿੰਗਾਦਕਾਂ ਨੂੰ ਪਾਰਵਤੀ ਦੀ ਕਮੱਖਿਆ ਦੇਵੀ ਨੂੰ ਜੋ ਮੁੱਲ ਲੈ ਲੈ ਕੇ ਖਰੀਦ ਕੇ ਲੋਕ ਪੂਜਦੇ ਹਨ। ਸਰਾਫ ਨਾਲ ਤੀਰ ਨਾਲ ਪੱਥਰ ਬਣਦਾ, ਸਾਡੀ ਮੂਰਤੀ ਕਿਵੇਂ ਕਰਦੇ ਹੋਏਗਾ? ਉਹ ਕਹਿੰਦੇ ਹਨ ਹੱਥ ਕਰਕੇ ਤੀਰਥਾਂ ਨੂੰ ਜਾਂਦੇ, ਅੰਦਰੋਂ ਭਾਵਨਾ ਨਹੀਂ
ਹੈ।
ਦੇਖੋ ਇੱਕ ਕਹਿੰਦੇ ਮੇਰਾ ਵੱਡਾ ਗਿਆ ਸੀ, ਸਾਡਾ ਨਾਨਾ ਗਿਆ ਸੀ, ਸਾਡਾ ਦਾਦਾ ਗਿਆ ਸੀ, ਮੇਰਾ ਪਿਓ ਜਾਂਦਾ ਸੀ, ਦੇਖੋ ਦੇਖੀ ਸਵਾਗ ਧਾਰ ਲੈਂਦੇ ਹਨ। ਵਾਹਿਗੁਰੂ ਭੰਗੀ ਤੋਂ ਭੁੱਲੇ ਹੋਏ ਜਿਨ੍ਹਾਂ ਵਿੱਚ ਭਟਕਣਾ ਖਾਂਦੇ ਫਿਰਦੇ, ਵਾਰ ਵਾਰ ਵਾਸਨਾ ਚ ਦੌੜਦੇ ਰਹਿੰਦੇ ਹੈ। ਕਿਉਂ ਸਾਹਿਬ ਸੰਗੇਰੀ ਗੁਰੂ ਸਾਹਿਬ ਨੇ ਜੀ ਸਿੱਖੀ 5 ਪ੍ਰਕਾਰ ਦੀ ਦੱਸੀ ਹੈ। ਇੱਕ ਵਾਰ ਦੇਖਾ ਦੇਖੀ ਦੀ ਸਿੱਖੀ, ਇੱਕ ਵਾਰ ਸਾਹਿਬ ਸੰਗੇਰੀ ਲਾਲਚ ਦੀ ਸਿੱਖੀ, ਇੱਕ ਵਾਰ ਧੰਦੇ ਦੀ ਸਿੱਖੀ, ਇੱਕ ਵਾਰ ਸਿਹਤ ਦੀ ਸਿੱਖੀ, ਇੱਕ ਵਾਰ ਭਾਵ ਦੀ ਸਿੱਖੀ। ਦੇਖਾ ਦੇਖੀ ਇੱਕ ਆਦਮੀ ਸਿੱਖ ਬਣਿਆ, ਦੇਖ ਸੁਣਿਆ ਦੂਆ ਵੀ ਸਿੱਖ ਬਣ ਗਿਆ, ਉਹ ਦੇਖਾ ਦੇਖੀ ਦੀ ਸਿੱਖੀ ਹੈ। ਇਸ ਪ੍ਰਕਾਰ ਸਾਹਿਬ ਸੰਗੇਰ ਜੀ ਜਿਸ ਪ੍ਰਕਾਰ ਬਾਂਦਰਾਂ ਦਾ ਸੁਭਾਅ ਹੁੰਦਾ ਹੈ, ਇੱਕ ਕੋਈ ਆਦਮੀ ਟੋਪੀਆਂ ਵੇਚਣ ਵਾਲਾ ਸੀ, ਉਹਦੇ ਸਿਰ ਤੇ ਟੋਪੀ ਨਹੀਂ ਸੀ, ਉਹ ਮਥੁਰਾ ਦੇ ਵਿੱਚ ਗਿਆ, ਮਥੁਰਾ ਬਾਂਦਰ ਬਾਹਰੇ ਸਨ ਵਿੰਦਾਵਨ ਚ, ਉਹ ਸੌ ਗਿਆ। ਜੋ ਟੋਪੀ ਬਾਂਦਰਾਂ ਲਈ ਵੇਖੀ ਉਹ ਸੁੱਤੇ ਤੇ, ਉਹਨੇ ਗੱਡੀ ਖੋਲ ਕੇ ਟੋਪੀਆਂ ਸਾਰੀਆਂ ਚੱਕ ਕੇ ਟੁੱਟ ਗਏ। ਉਹ ਬਾਂਦਰਾਂ ਤੋਂ ਲੈਣੀਆਂ ਚਾਹੁੰਦਾ ਟੋਪੀਆਂ, ਉਹ ਦਿੰਦੇ ਨੀ, ਡੰਗ ਕੇ ਜਿਵੇਂ ਉਹ ਨਹੀਂ ਸਕਦਾ ਸਿਰ ਤੇ ਟੋਪੀ ਉਵੇਂ ਲਈ ਸਕਦੇ ਆ, ਬੜਾ ਨਚਾਉਂਦੇ ਸਕਦੇ ਉਹਨੂੰ, ਬੜਾ ਜ਼ੋਰ ਲਾ ਰਿਹਾ ਬਾਂਦਰਾਂ ਨੇ ਟੋਪੀ ਨਾ ਹੀ ਦਿੱਤੀ। ਫਿਰ ਉਹਨੂੰ ਚਲਾ ਕੇ ਗੁੱਸੇ ਨਾਲ ਸਿਰ ਦੀ ਟੋਪੀ ਮਾਰੀ ਤੇ ਲਾ ਵੀ ਲੈ ਲਓ, ਉਹ ਸਾਰੇ ਬਾਂਦਰਾਂ ਨੂੰ ਚਲਾ ਕੇ ਮਾਰੀ। ਇਸੇ ਪ੍ਰਕਾਰ ਦੇਖੋ ਜੇ ਲੀਡਰ ਦੇ ਕੱਛ ਪਾਈਏ ਤਾਂ ਆਪ ਵੀ ਪਾ ਲੈਣੀ, ਜੇ ਲੀਡਰ ਦੇ ਕੁਰਬਾਨ ਪਾਈਏ ਤਾਂ ਆਪ ਵੀ ਪਾ ਲੈਣੀ, ਜੇ ਲੀਡਰ ਲਾ ਤੀ ਤਾਂ ਆਪ ਵੀ ਖੁੱਲੇ ਹੋ ਜਾਣਾ। ਅਸੀਂ ਵੀ ਹਾਲਤ ਦੁਨੀਆਂ ਦੀ ਹੈ, ਇਹ ਦੇਖੋ ਜੇ ਕਿਸਾਨ ਧਾਰਦੇ ਹੈ, ਜੇ ਸੰਤ ਕੱਛ ਲੱਗਦਾ ਤਾਂ ਪਾ ਲਈ, ਜੇ ਸੰਤ ਨੂੰ ਕਪੀਨ ਪਾ ਲਈ ਤਾਂ ਕਪੀਨ ਪਾ ਲਈ, ਜੇ ਸੰਤ ਨੂੰ ਕੁਰਬਾਨ ਪਾਈ ਤਾਂ ਪਾ ਲਈ, ਜੇ ਲਾ ਤੀ ਤਾਂ ਅਸੀਂ ਨਹੀਂ ਕਹਿੰਦੇ ਪਾਉਂਦੇ। ਅਸੀਂ ਵੀ ਹਾਲਤ ਹੈ ਸਭ ਦੇ ਜੀ, ਇਹ ਦੇਖੋ ਜੇ ਕਿਸਾਨ ਧਾਰ ਕੇ ਨਬਰ ਕੀਤੀ ਸੀ ਨਾ ਬਾਂਦਰਾਂ ਨੇ, ਤੇ ਉਹ ਭੁੱਲੇ ਹੋਏ ਮਹਾਰਾਜ ਜੀ ਰਾਹਤ ਨੂੰ ਨਹੀਂ ਸਮਝਦੇ। ਸਿੱਖੀ ਨਿਸ਼ਾਨੇ ਅਸ 5 ਕਾਫ, ਹਰ ਜਿਹਨਾਂ ਵਾਸ ਲੱਗੀ 5 ਮਾਫ, ਸਿੱਖੀ ਦੇ ਨਿਸ਼ਾਨ 5 ਪ੍ਰਕਾਰ ਹੋਣਗੇ, ਹਰ ਜਿਹਨਾਂ ਵਾਸ ਕਦੇ ਵੀ ਨਹੀਂ ਵਾਸਲ ਹੋ ਸਕਦੇ, ਅਸੀਂ ਇਹਨਾਂ ਤੋਂ ਮਾਫ਼ ਨਹੀਂ ਹੋ ਸਕਦਾ। ਕੋਈ ਕਹੇ ਮੈਂ ਕੱਛ ਨਹੀਂ ਪਾਉਣੀ ਤੇ ਸਿੱਖ ਕਹਾਵਾਂ, ਕਿਸੇ ਤੋਂ ਬਗੈਰ ਵੀ ਸਿੱਖ ਕਹਾ ਸਕਦਾ, ਅਤੇ ਮੈਂ ਕਿਰਪਾਨ ਨਹੀਂ ਰੱਖਣੀ ਸਿੱਖ ਕਹਾਵਾਂ, ਕਿਰਪਾਨ ਬਿਨਾਂ ਸਿੱਖ ਨਹੀਂ ਕਹਾ ਸਕਦਾ, ਕੇਸਾਂ ਤੋਂ ਬਿਨਾਂ ਮੋਨਾ ਮੰਨ ਕੇ ਸਿੱਖ ਨਹੀਂ ਕਹਾ ਸਕਦਾ, ਅੰਮ੍ਰਿਤ ਬਿਨਾਂ ਸਿੱਖ ਨਹੀਂ ਕਹਾ ਸਕਦਾ, ਅਤੇ ਕੰਧੇ ਤੋਂ ਬਗੈਰ ਤੇ ਕੰਧੇ ਤੋਂ ਬਗੈਰ ਸਿੱਖ ਨਹੀਂ ਕਹਾ ਸਕਦਾ। ਇਹ ਗੁਰੂ ਸਾਹਿਬ ਜੀ ਆਪ ਰਹਿਤ ਬਖਸ਼ੀ ਹੈ, ਇਹ ਸਿੱਖੀ ਦੇ ਨਿਸ਼ਾਨ 5 ਪ੍ਰਕਾਰ ਦਿੱਤੇ ਆ। ਜਿਹੜੇ ਭਾਈ ਦੇਖੋ ਜੇ ਅਸੀਂ ਲਾਹ ਲੈਂਦੇ ਆ ਪਾ ਲੈਂਦੇ ਆ, ਉਹ ਸਵਾਂਗ ਕਰਕੇ ਭੁੱਲ ਕੇ ਭੱਜ ਨਹੀਂ ਖਾਂਦੇ ਫਿਰਦੇ ਆ ਨਾ, ਸਿੱਖੀ ਕਮਾਉਂਦੇ ਨੇ। ਇੱਕ ਹਿਸ ਵੀ ਹੈ, ਹਿਸ ਲਾਲਚ ਦੀਆਂ ਮਾਰਿਆਂ ਨੇ ਸਾਹਿਬ ਸੰਗਤ ਜੀ ਸਿੱਖੀ ਪਾ ਲੈਣੀ, ਨੌਕਰੀ ਸਿੱਖ ਬਣਿਆ ਚੰਗੀ ਮਿਲਦੀ ਹੈ, ਤੇ ਉਹ ਨੌਕਰ ਬਣ ਲਓ ਆਪੇ ਸਿੱਖ ਬਣ ਜਾਣਾ, ਇਹ ਹਿਸ ਵੀ ਸਿੱਖੀ ਹੈ। ਧੰਦੇ ਵੀ ਸਿੱਖੋ, ਧੰਦਾ ਨਾ ਫਿਰ ਕਿਸੇ ਦਾ ਵਿਆਹ ਮੰਗਣਾ ਨਾ ਹੁੰਦਾ ਹੋਵੇ, ਕਹਿੰਦੇ ਸਿੱਖ ਬਣੇ ਦਾ ਨਿਆਣਾ ਕਿਸੇ ਨਿਆਣੇ ਦੇ ਤਾਂ ਬਾਈ ਸਿੱਖ ਲੜਕੀ ਦੇ ਹੀ ਗਏ, ਉਹ ਧੰਦੇ ਵਾਸਤੇ ਸਾਥ ਲੈਣ ਵਾਸਤੇ ਸਿੱਖ ਬਣ ਜਾਣਾ, ਉਹ ਸਿੱਖੀ ਨਾਲ ਪਿਆਰ ਨਾ ਹੋਣਾ, ਉਹ ਧੰਦੇ ਦੀ ਸਿੱਖੀ ਹੈ। ਅਤੇ ਸਿੱਖ ਦੀ ਸਿੱਖੀ ਬਾਬਾ ਦੀਪ ਸਿੰਘ ਜੀ ਜਿਵੇਂ ਤਰੀ ਤੇ ਸਿਰ ਲਾ ਕੇ 3 ਕਰੋੜ ਖੰਡਾ ਖੜਕਾਉਂਦੇ ਆਏ, ਫਿਰ ਪੁੱਜਿਆ ਸੀ ਸਾਹਿਬ ਸਿੰਘ ਜੀ ਜਿਸ ਵਕਤ ਆਏ ਚੰਦੇ ਦੇ ਪਾਸ, ਉੱਥੇ ਖੰਡਾ ਖੜਕਦਾ ਆਇਆ ਹੈ, ਸਾਰੇ ਬਿਲਜਰ ਅੱਗੇ ਲਾ ਕੇ ਜਿਵੇਂ ਇੱਜ਼ਤ ਨੂੰ ਅਜਾਈ ਅੱਗੇ ਲਾ ਲੈਂਦਾ, ਭੱਜਦੇ ਸਾਰੇ ਕੋਈ ਵੀ ਸ਼ਹਿਰ ਸੱਚਿਆ, 88 ਸਿੰਘ ਵੀ ਸਾਰੇ ਸ਼ਹੀਦ ਹੋਏ, 500 ਦਾ ਜੱਥਾ ਲੈ ਕੇ ਬਾਬਾ ਦੀਪ ਸਿੰਘ ਆਇਆ ਸੀ, 5000 ਗਿਰਜਾ ਭਜਾ ਕੇ ਲਾਹੌਰ ਵਾਰ ਦਿੱਤਾ, ਇਹ ਹਾਲਤ ਕੀਤੀ ਸਾਹਿਬ ਸਿੰਘ ਜੀ। ਸਿੱਖੀ ਸਿਰ ਕੀਤਾ ਸੀ ਤੁਸੀਂ ਅੰਮ੍ਰਿਤਸਰ ਸਾਹਿਬ ਅਸੀਂ ਜਾ ਕੇ ਆਪਦਾ ਸਿਰ ਦੋਵੇਂ ਤਰਨ ਤਾਰਨ ਸਾਹਿਬ ਇਸ਼ਨਾਨ ਕਰਕੇ ਉਸ ਵੇਲੇ ਜਿਸ ਵੇਲੇ ਕਦੋਂ ਨੂੰ ਪਾਸ ਸੀਸ ਉੱਤੇ ਜਾਂ ਨਿਸ਼ਾਨ ਸਾਹਿਬ ਲੱਗਾ ਬਾਬੇ ਜੀ ਦੀ ਯਾਦਗਾਰ ਉੱਥੇ ਸੀ ਮੱਥਾ ਸਿੰਘ ਵੀਰ ਜਥੇਦਾਰ ਸੀ ਨਾਲ ਦਾ ਔਰ ਬੋਲੀ ਮਾਰੀ ਕਹਿੰਦੇ ਬਾਬਾ ਕਹਿ ਕੇ ਅਸੀਂ ਹਰਿਮੰਦਰ ਸਾਹਿਬ ਚ ਸੁਣਦੇ ਹਾਂ ਤੈਨੂੰ ਕੋਈ ਉਰੇ ਹੀ ਜਵਾਬ ਦੇ ਦਿੱਤਾ। ਉਸ ਵੇਲੇ ਬਾਬਾ ਵੀਰ ਸਿੰਘ ਜੀ ਖੱਬੀ ਤਾਈ ਦੇ ਸਿਰ ਰੱਖ ਲਿਆ ਤੇ ਉਵੇਂ ਖੰਡਾ ਕਹਿੰਦੇ ਤੈਨੂੰ ਕੋ ਉਵੇਂ ਗਏ। ਜਦੋਂ ਹਰਸ਼ਨਾ ਉੱਥੇ ਸਾਹਿਬ ਸਿੰਘ ਜੀ ਚਲੇ ਗਏ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਕਿਨਾਰੇ ਜਿਹੜਾ ਬੰਗਲਾ ਬਣਿਆ ਸ਼ਹੀਦ ਬੰਗਲਾ ਬਾਬਾ ਵੀਰ ਸਿੰਘ ਦਾ ਚੌੜੀ ਸਿਲਾ ਹੈ ਉੱਥੇ ਕੋਈ ਨਿਸ਼ਾਨ ਹੁੰਦਾ ਸੀ ਅਕਾਲੀ ਦਲ ਤੋਂ ਪਹਿਲਾਂ ਹੁਣ ਉੱਥੇ ਕੰਨੀ ਚੌੜੀ ਸਿਲਾ ਹੈ ਨਿਸ਼ਾਨੀ ਦੀ। ਉੱਥੇ ਕਿਹਾ ਬਾਬਾ ਤੇਰਾ ਵਚਨ ਪੂਰਾ ਹੋ ਗਿਆ ਹੁਣ ਸਰੋਵਰ ਦੇ ਕਿਨਾਰੇ ਤੇ ਆ ਗਏ। ਉੱਥੇ ਸਿਰ ਰੱਖ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕ ਦਿੱਤਾ ਲਓ ਮਾਰੋ ਸਾਡੀ ਅਰਮਾਨ ਸੀ ਸਿਰ ਇਹੋ ਜਿਹਾ ਸਿਰਕ ਤੇ ਜੋ ਸਿੰਘ ਕਰ ਰਿਹਾ ਉਹਦਾ ਗੁਰੂ ਸਾਹਿਬ ਪੂਰਾ ਕਰ ਦਿੰਦੇ ਆ ਸਾਹਿਬ ਸਿੰਘ ਜੀ। ਭਾਈ ਤਾਰੂ ਸਿੰਘ ਨੇ ਸਾਨੂੰ ਕੀਤਾ ਵੀ ਕਿਉਂ ਸਿੰਘ ਸਿੰਘ ਦੇ ਕਦਰ ਹੋ ਸਕਦੇ ਉਹਨਾਂ ਦੇ ਕਿਸੇ ਨੂੰ ਕਦਰ ਵੀ ਨਹੀਂ ਕਰ ਸਕੇ। ਬਾਈ ਗੁਰ ਖੋਪੜਾ ਨਹਾ ਕੇ ਸਮਾਧੀ ਚ ਬੈਠੇ ਨੇ ਸੂਬੇ ਨੂੰ ਜਿੱਤੇ ਅੱਗੇ ਲਾ ਕੇ ਗਏ ਹਨ ਜਿਸ ਨੂੰ ਸੂਬਾ ਗੁਜਰ ਗਿਆ ਕਹਿੰਦੇ ਅਸੀਂ ਵੀ ਹੁਣ ਚੱਲਦੇ ਨੂੰ ਅੱਗੇ ਲਾ ਕੇ ਲਿਜਾਣਾ ਸੀ ਬੜਾ ਇਹ ਗੋਸ਼ਟੀ ਸੀ। ਇਸ ਪ੍ਰਕਾਰ ਸਾਹਿਬ ਗੁਰੂ ਸਿੰਘ ਵਾਲਾ ਜਿਹੜਾ ਸਿੰਘ ਹੁੰਦਾ ਉਹ ਮਾਰਾ ਪੂਰਾ ਨਵਾ ਲੈਂਦਾ। ਇਹ ਕਿਸੇ ਨੇ ਪ੍ਰਣ ਕੀਤਾ ਸੀ ਕਿ ਮੈਂ ਇਹ ਪਾਤਸ਼ਾਹ ਦੀ ਲੜਕੀ ਜਹਾਂ ਜੀ ਵੀ ਨਹੀਂ ਜਿਉਣੀ ਉਹ ਭਾਈ ਸੰਤ ਰਾਮ ਸਿੱਖ ਸੀ ਤੇ ਸਾਹਿਬ ਸਿੰਘ ਜੀ ਸੰਤਾਂ ਮਹਾਂਪੁਰਖਾਂ ਦਾ ਜੀਵਨ ਚ ਲਿਖੇ ਪੰਡਿਤ ਹਰੀ ਸਿੰਘ ਜੀ ਮਲਤਾਨ ਵਾਲੇ ਆਉਂਦਾ ਉਹਦੇ ਚ ਜ਼ਿਕਰ ਆਉਂਦਾ ਪ੍ਰਸੰਗ ਆਉਂਦਾ। ਪਰ ਸਿੱਖਣ ਤੋਂ ਪਰਨ ਕੀਤਾ ਤੇ ਮੈਂ ਸਿੱਖੀ ਕਮਾਉਂਗੀ ਅੱਜ ਸਾਹਿਬ ਤੋਂ ਉਸ ਦੇ ਪਾਤਸ਼ਾਹ ਦੀ ਜਿਹੜੀ ਲੜਕੀ ਸੀ ਮੌਤ ਹੋ ਗਈ ਜਹਾਂਗੀਰ ਦੀ ਕਹਿੰਦੀ ਮੈਂ ਸਿੱਖ ਨਾਲ ਵਿਆਹ ਕਰਾਉਣਾ। ਜਹਾਂਗੀਰ ਨੇ ਦੇਵ ਨਾਲ ਗੱਲ ਕੀਤੀ ਸਿੱਖ ਨੂੰ ਮੁਸਲਮਾਨ ਬਣਾ ਲੈਂਦੇ ਹੈ ਤੇ ਉਹਦੇ ਨਾਲ ਵਿਆਹ ਲੈਂਦੇ ਹੈ। ਉਸ ਵੇਲੇ ਸਿੱਖ ਨੂੰ ਆ ਕੇ ਵਧਾਈ ਨਾਲ ਦੇ ਤਾਂ ਇਹ ਗੱਲ ਸੁਭਾਈ ਮਿੱਟੀ ਕਿ ਸਿੱਖਾਂ ਤੋਂ ਤਾਂ ਵੱਡੀਆਂ ਭਾਗਾਂ ਵਾਲਾ ਜਿਹਨੂੰ ਸੂਬਿਆਂ ਨੂੰ ਨਸੀਬ ਹੁੰਦੀ ਅੱਜ ਉਹ ਪਾਤਸ਼ਾਹ ਦੀ ਸਜ਼ਾਦੀ ਤੈਨੂੰ ਮਿਲ ਜਾਣੀ ਇਸ ਵੇਲੇ। ਇਹ ਸਿੱਖ ਨੂੰ ਝਾਂ ਮੈਨੂੰ ਤਾਂ ਗੁਰੂ ਅਰਜਨ ਸਾਹਿਬ ਸਿੱਖੀ ਦਾ ਧਰਮ ਦਿੱਤਾ ਹੈ ਮੈਂ ਧਰਮ ਕਿਵੇਂ ਛੱਡ ਦਿਆਂਗਾ ਉਹਦਾ। ਉਹ ਕਹਿ ਕੇ ਸਾਲ ਸਮੀ ਉਸ ਵੇਲੇ ਤੁਰ ਪਿਆ ਉਹਨੂੰ ਖਰਾਬ ਤੇ ਰਫਲ ਤੁਰ ਪਿਆ ਤੇ ਜਿਹੜਾ ਰਾਤੋਂ ਰਾਤ ਆਇਆ ਕਰੇ ਜਿਵੇਂ ਨੁਕਰਿਆ ਕਰੇ ਪਿਛਾਵਰ ਜਾ ਨਿਕਲਿਆ। ਫਿਰ ਜਿਹੜਾ ਹੁੰਜਾ ਜਿਹੜਾ ਸੀ ਪਾਰਸਨ ਪਿੱਛੇ ਲਾ ਤਾ ਪਿਛਾਵ ਧਰਮਸ਼ਾਲਾ ਬਣਦਾ ਹੋਇਆ ਪਿਛਾਵੀ ਸੂਬੇ ਨੂੰ ਪਕੜ ਲਿਆ। ਪਕੜ ਕੇ ਕਹਿਣ ਲੱਗੇ ਸਿੱਖਾ ਅਸੀਂ ਜਿਸ ਸ਼ਾਹਜਾਦੀ ਨਾਲ ਨਿਕਾਹ ਚਾਹੁੰਦੇ ਹਾਂ ਤੈਨੂੰ ਉਸ ਸ਼ਾਹਜਾਦੀ ਨੂੰ ਕਬੂਲ ਕੀਤਾ ਹੈ ਤੂੰ ਕਿਉਂ ਨਹੀਂ ਪ੍ਰਵਾਨ ਕਰਦਾ। ਉਹ ਕਹਿਣ ਲੱਗਾ ਵੀ ਮੇਰਾ ਧਰਮ ਹੈ ਮੈਂ ਸਿੱਖੀ ਕਮਾਉਣੀ ਹੈ। ਕਹਿੰਦੇ ਫਿਰ ਕੋਲ ਰਾਤ ਨੂੰ ਹੁਕਮ ਆਏ ਜੇ ਤੈਂ ਨਿਕਾਹ ਨਹੀਂ ਕਰਨਾ ਤੇ ਆਸ਼ੀਰਵਾਦ ਲੈਣਾ। ਕਹਿੰਦੇ ਚੰਗਾ ਮੈਨੂੰ ਇਸ਼ਨਾਨ ਕਰ ਲੈਣੀ ਹੈ। ਇਸ਼ਨਾਨ ਕਰਕੇ ਸਿੱਖ ਜਲ ਸਾਹਿਬ ਦਾ ਪਾਠ ਕੀਤਾ ਤੇ ਆਪਦੇ ਧਰਮ ਵਿੱਚ ਪੱਕਾ ਹੋ ਕੇ ਸਿਰ ਆਪਦਾ ਕਟਾ ਲਿਆ। ਉਹਦਾ ਸਿਰ ਜਿਹੜਾ ਸੀ ਕਟਲਾ ਜਿਹਾ ਘਰ ਜਿਹੜੀ ਸੀ ਉਹ ਸਾਹ ਸਿੰਘ ਅੰਕ ਚ ਪਰਵਾਹ ਦਿੱਤੀ। ਇਸ ਪ੍ਰਕਾਰ ਦੀ ਹਾਲਤ ਹੋਈ ਉਹ ਸਿਰ ਲਾਹੌਰ ਵਿੱਚ ਆ ਗਿਆ। ਲਾਹੌਰ ਵਿੱਚ ਆ ਗਿਆ ਹਾਲ ਵਿੱਚ ਪਾ ਕੇ ਜਹਾਂਗੀਰ ਬਾਦਸ਼ਾਹ ਆਪਣੀ ਕੁੜੀ ਦੇ ਕੋਲ ਸਿਰ ਲੈ ਕੇ ਗਿਆ। ਕਹਿੰਦੇ ਆ ਰਿਹਾ ਹੈ ਕਿ ਕਾਫਰਾ ਸਿੱਖ ਇਹ ਤੇਰੇ ਨਾਲ ਨਿਕਾਹ ਨਹੀਂ ਹੁਣ ਮੰਨਿਆ। ਸਿਰ ਦੇਤਾ ਆਪਦਾ ਉਹ ਨਰਸੀ ਸਾਹਿਬ ਆਦਮੀ ਹੱਥ ਪਾਇਆ ਜੋ ਹੱਥ ਪਾਇਆ ਸਿਰ ਸਵਾ ਕੇ ਤਾਂ ਉੱਠ ਖੜੋਤਾ ਚਲੋ ਸਵਾ ਜਿਸ ਸਿਰ ਖੜੋਤਾ ਸਾਹਿਬ ਆਦਮੀ ਕਹਿੰਦਾ ਫਿਰ ਖੁਲਾ ਇਹ ਸਿੱਖ ਮਰੇ ਵਾਲੇ ਦੀ ਤਾਕਤ ਹੈ ਤੇ ਸਿਰ ਵੇਖੋ ਸਜਾਦੀ ਹੱਥ ਨਹੀਂ ਲੱਗਦੇ। ਕਹਿਣ ਲੱਗੀ ਪਾਤਸ਼ਾਹ ਮੈਂ ਕੋਈ ਜਾਣਦੀ ਹਾਂ ਮੈਨੂੰ ਪ੍ਰੇਮ ਹੋ ਗਿਆ ਸੀ ਤੇ ਸਿੱਖ ਜਿਉਂਦੇ ਨੂੰ ਧਰਮ ਨਹੀਂ ਹਾਰਿਆ ਤੇ ਮਰੇ ਦਾ ਖੁਲਾ ਰੱਖਦਾ ਫਿਰ ਮੈਨੂੰ ਨਹੀਂ ਛੋੜਿਆ ਇਸ ਕਰਕੇ ਮੇਰਾ ਹੱਥ ਨਹੀਂ ਮੇਰੇ ਸਿਰ ਨੂੰ ਲੱਗਦਾ ਮਰੇ ਦੇ ਨੂੰ। ਉਸ ਪ੍ਰਕਾਰ ਦੇ ਸਿੱਖ ਸੰਸਾਰ ਸਿੰਘ ਜੀ ਇਹ ਸਿੱਖ ਦੀ ਸਿੱਖੀ ਹੈ ਜਿਹਨਾਂ ਨੂੰ ਮਹਾਰਾ ਸਾਹਿਬ ਦੱਸਣ ਤੇ ਭਾਵ ਦੀ ਸਿੱਖੀ ਭਾਈ ਨੰਦ ਲਾਲ ਦੀ ਸਾਰਿਆਂ ਨੂੰ ਮਹਾਰਾ ਸਾਹਿਬ ਦੀ ਜੋਤ ਨੂੰ ਵੇਖਦੇ ਹੈ ਜਿਸ ਤਰ੍ਹਾਂ ਉਹ ਕਹਿੰਦੇ ਨੇ ਦੀਨ ਦੁਨੀਆਂ ਦਰ ਕਮਲਦੇ ਆਪਣੀ ਉਤਾਰਵਾਂ ਹਰ ਬਰਾਲਮ ਕੀਮਤੇ ਵਕਤਾਰ ਮੁੰਡੇ ਯਾਰਵਾਂ ਉਹ ਸਾਰਿਆਂ ਵਿੱਚ ਮਹਾਰਾਜ ਸਾਹਿਬ ਦੀ ਜੋਤ ਨੂੰ ਕਹਿੰਦੇ ਆ ਦੋਵੇਂ ਲੋਕ ਪ੍ਰਲੋਕ ਇੱਕ ਮਹਾਰਾਜ ਦੇ ਕੇਸ ਦੇ ਬੱਚੇ ਮੁੱਲ ਖਰੀਦੇ ਜਾ ਸਕਦੇ ਹੈ। ਅਸੀਂ ਜੋ ਸਾਰੇ ਦੀਨ ਦੁਨੀਆਂ ਦੇ ਅੰਦਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜਿਹੜਾ ਸਰੂਪ ਹੈ ਉਹ ਮੋਹ ਕਰਨ ਵਾਸਤੇ ਜਿਹੜਾ ਪਰੀਆਂ ਵਰਗਾ ਸੁੰਦਰ ਚਿਹਰਾ ਹੈ ਉਹ ਸਾਹਿਬ ਸਿੰਘ ਜੀ ਮੋਹ ਕਰਨ ਵਾਸਤੇ ਸਾਹੀ ਵੀ ਨਹੀਂ ਆਈ ਹੈ ਸਾਰੀ ਦੁਨੀਆਂ ਉਹਨਾਂ ਦੇ ਚਰਨਾਂ ਦੀ ਮੌਤ ਹੋਈ ਪਈ ਹੈ ਇਹੋ ਜਿਹਾ ਸਰੂਪ ਕਰਨ ਨਹੀਂ ਕਰਦਾ ਹੈ ਇਹ ਹੈ ਪ੍ਰੇਮ ਦੀ ਸਿੱਖੀ। ਭਾਈ ਨੰਦ ਲਾਲ ਨੂੰ ਬਖਸ਼ੀ ਸੀ ਜਿਹੜੀ ਸਿੱਧੇ ਪਾਤਸ਼ਾਹ ਨੇ ਭਾਈ ਘਨੱਈਏ ਨੂੰ ਬਖਸ਼ੀ ਸੀ ਸਾਰਿਆਂ ਜਮਾਰਾ ਰੂਪ ਨੂੰ ਵੇਖਦੇ ਸੀ ਇਸ ਪ੍ਰਕਾਰ ਉਹ ਭਾਵ ਦੀ ਸਿੱਖੀ ਹੁੰਦੀ ਹੈ। ਇਹ ਪੰਜ ਪ੍ਰਕਾਰ ਦੀ ਸਿੱਖੀ ਹੈ ਭਾਵ ਦੀ ਤਾਂ ਸਿਲਕ ਦੀ ਪ੍ਰਵਾਨ ਹੈ ਧੰਦੇ ਦੀ ਤੇ ਜਿਹੜੀ ਵੇਖਾ ਦੇਖੀ ਦੀ ਹੈ ਉਹ ਸਾਲ ਸਿੰਘ ਜੇ ਸਿਲਕ ਨਾ ਆਵੇ ਅੰਦਰ ਜੇ ਪ੍ਰੇਮ ਨਾ ਆਵੇ ਤਾਂ ਦਿਖਾਵਾ ਹੀ ਹੈ।
ਵੇਖਾ ਦੇਖੀ
ਸਵਾਲ ਦੇਖੋ ਜਿਹੀ ਲੋਕ ਸਵਾਲ ਧਾਰ ਦੇ ਬਣਦੇ ਹਨ
ਭਟਕਾ
ਖਾਂਦੇ ਪਰਿਵਾਰ ਵੱਲੋਂ ਭਟਕਣੀਆਂ ਖਾਂਦੇ ਆ ਜੂਨਾਂ ਵਿੱਚ
ਕਬੀਰ ਪਾਹਰ ਪਰਮੇਸ਼ਰ
ਕਹਿੰਦੇ ਪੱਥਰ ਨੂੰ ਰੱਬ ਲੋਕ ਮੰਨੀ ਬੈਠੇ ਹਰਨ ਭਰਨ ਜਾ ਕਾ ਨੇਤ ਹੋਰ ਇੰਨਾ ਸਮਰੱਥ ਹੈ ਹੁਣ ਪੱਥਰ ਕਲਪੀ ਬੈਠੇ ਹੈ ਸਾਰਾ ਸੰਸਾਰ ਪੱਥਰ ਨੂੰ ਪੂਜਾ ਰੱਬ ਮੰਨ ਕੇ
ਪ੍ਰਭਾਤੇ ਜੋ
ਰਹਿਣਾ ਉਹ ਭਰੋਸੇ ਰੱਖਣ ਕੇ ਰੱਬ ਨੂੰ ਪਰਮੇਸ਼ਰ ਨੂੰ ਪੱਥਰ ਸਮਝ ਬੈਠੇ ਜੋ ਬਿੰਦਾ ਰਾਸ਼ੀ ਨੇ ਸ਼ਰਾਬ ਨਾਲ ਗੰਡਕਾ ਨਦੀ ਦਾ ਬਣ ਗਿਆ
ਬੂਬੇ ਕਾਲੀ ਧਾਰ
ਉਹ ਕਾਲੀ ਧਾਰ ਚ ਡੁੱਬ ਜਾਣਗੇ ਉਹ ਸਾਧ ਸਿੰਘ ਜੀ ਕਾਲੀ ਧਾਰ ਕਾਲੀ ਬੈਤਰਨੀ ਨਦੀ ਦੀ ਧਾਰ ਵਿਚ ਡੁੱਬਣਗੇ ਇਸ ਪ੍ਰਕਾਰ ਕਾਲੀ ਵਿਦਿਆ ਦੀ ਧਾਰਾ ਮੌਤ ਵਿਚ ਡੁੱਬਦੇ ਰਹਿਣਗੇ ਉਹ ਮੁਕਤ ਨਹੀਂ ਹੋ ਸਕਣਗੇ ਐਸੇ ਪੁਰਖ
ਕਬੀਰ ਸਾਗਰ ਕੀ ਉਬਰੀ
ਕਬੀਰ ਜੀ ਕਹਿੰਦੇ ਕਾਲੀਆਂ ਦੀ ਕੋਸ਼ਣੀ ਹੈ ਸਿੱਧੇ ਦੀ ਦੇਵ ਸ਼ਾਸਤਰ ਹਨ
ਹੱਥ ਕੇ ਕਰਮ ਕਪਾਲ
ਕਰਮ ਕਾਲ ਨੂੰ ਸਸਤੀ ਗੱਲ ਸੁੱਤੀ ਵੇਦਾਂ ਦੇ ਅੰਦਰ ਕਰਮ ਕਾਲ ਦਾ ਵੀ ਕਥਨ ਕਰਦੀ ਹੈ ਇਹ ਮਸ ਸ਼ਾਹੀ ਦੇ ਕਰਮ ਕਾਲ ਅੱਖਰ ਇਹਨਾਂ ਨੇ ਕਪਾਲ ਤਸਤੇ ਜਿਹੜੇ ਹੋਏ ਹੈ ਸ਼ਾਹੀ ਨਾਲ ਜਿਹੜੇ ਕਰਮ ਕਾਲ ਲਿਖਿਆ ਹੋਇਆ ਇਹਦੇ ਵਿੱਚ
ਪਾਵਨ ਗੋਰੀ
ਪ੍ਰਥਮੀ ਪੱਥਰਾਂ ਦੀ ਪੂਜਾ ਚ ਲਾ ਕੇ ਪ੍ਰਥਮੀ ਕੁਛ ਤਾਂ ਡੋਬ ਦਿੱਤੀ ਉਹਨਾਂ ਲੋਕਾਂ ਨੂੰ ਪੱਥਰ ਦੀ ਪੂਜਾ ਕਰਾ ਕਰੋ ਰੱਬ ਨੂੰ ਛੱਡਦੇ ਹੋ ਬੁੱਧ ਪੂਜ ਪੂਜ ਹਿੰਦੂ ਮੂਏ
ਪੰਡਿਤ ਪਾਲੀ ਬਾਤ
ਲੋਕਾਂ ਨੂੰ ਕਰਮ ਕਾਂਡ ਚ ਪਾ ਪਾ ਕੇ ਲੋਕਾਂ ਨੂੰ ਰੱਬ ਦੇ ਰਾਹ ਵੱਲੋਂ ਪਾ ਛੱਡਿਆ ਦੋਨੋ ਕਰ ਦਿੱਤਾ ਹੈ ਕਰਮ ਕਾਂਡ ਚ ਲਾਈ ਰੱਖਦੇ ਹੈ ਪਰ ਉਸੇ ਨੂੰ ਭਜਨ ਜੋੜੇ ਨਹੀਂ ਮਿਲਦੇ ਉਸ ਪ੍ਰਕਾਰ ਜੀਵਨ ਦਰਸ਼ ਲਾਈ ਜਾਂਦੇ ਹਨ ਫਿਰ ਪਰੋ
ਕਾਗਜ ਕਬੀਰ ਕਾਗਜ ਕੀ
ਕਬੀਰ ਸਾਹਿਬ ਜੀ ਕਹਿੰਦੇ ਦੋ ਜਿਹੜੀ ਹੈ ਮਨੁੱਖਾ ਜਨਮ ਉਹ ਕਾਲਜਾਂ ਦੀ ਉਭਰੀ ਕੋਹਲੀ ਵੀ ਨਹੀਂ ਆਈ ਹੈ ਸੰਸਾਰ ਵੀ ਕਾਲਜਾਂ ਦੀ ਕੋਹਲੀ ਵੀ ਨਹੀਂ ਆਈ ਹੈ ਇਹ ਸੰਸਾਰ ਕਿਸੇ ਦੀ ਕੋਠੀ ਨਹੀਂ ਆਈ
ਮਤ ਕੇ ਕਰਮ
ਕਪਾਲ ਸ਼ਾਹੀ ਦਾ ਕਰਮ ਪੀਣ ਦੇ ਅੱਖਰ ਅੱਖਰ ਜੋ ਪਰਮੇਸ਼ਰ ਹੈ ਇਸ ਮਨੁੱਖਾ ਦੇ ਰੂਪੀ ਕੋਹਲੀ ਨੂੰ ਪਾ ਕੇ ਜਿਹੜੇ ਸਾਧ ਸੰਗਤ ਜੀ ਮਤ ਕੇ ਕਰਮ ਕੌਣ ਅੱਖਰ ਅੱਖਰ ਕੌਣ ਹੈ ਪਰਮੇਸ਼ਰ ਜਿਹੜੇ ਪਰਮੇਸ਼ਰ ਨੂੰ ਪ੍ਰਗਟ ਕਰ ਲੈਂਦੇ ਹੈ ਉਹ ਪੰਜਾਂ ਕੋਸਾਂ ਦੇ ਕਪਾਟ ਨੂੰ ਖੋਲ ਲੈਂਦੇ ਹੈ ਉਹਨਾਂ ਨੂੰ ਵਾਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ
ਪਾਹਨ ਬੋਰੀ ਤਰਸਨੀ
ਆਪਣੇ ਪਾਹਨ ਕੁਟਸਟ ਜਿਹੜਾ ਹੈ ਚੱਲ ਹੈ ਸਾਰਿਆਂ ਚ ਆਪਣੇ ਪ੍ਰਥਮੀ ਭੂਮਾਂ ਨੂੰ ਜੋ ਬ੍ਰਹਮ ਹੈ ਉਹਦੇ ਚ ਵਿਦਵਾਨਾਂ ਨਾਲ ਦੀ ਬਿੱਤੀ ਜਿਹੜੀ ਹੈ ਬ੍ਰਹਮਾ ਕਾਰ ਕਰਕੇ ਬੋਰੀ ਡੋਬੀ ਹੈ ਮੇਲੀ
ਪੰਡਿਤ ਪਾਲੀ
ਤੱਤ ਵੇਚ ਜੰਮਣ ਮਰਨ ਦੀ ਵਾਟ ਪਾੜ ਦਿੱਤੀ ਹੈ ਨਾ ਕੋਈ ਜੰਮੇ ਨਾ ਕੁਛ ਮਰੇ ਆਪਣੇ ਕਰਦੇ ਆਪ ਹੀ ਕਰੇ ਇਹ ਦਾਤ ਪ੍ਰਾਪਤ ਹੋ ਗਈ ਉਹਨਾਂ ਨੂੰ ਸਾਧ ਸੰਗਤ ਜੀ ਇਹ ਦਾਤ ਨੂੰ ਪਾ ਕੇ ਨਿਹਾਲ ਹੋ ਗਏ ਹਨ
ਕਬੀਰ ਤਾਲੁਕ ਕੀ ਓਬਰੀ ਮਤ ਕੇ ਕਰਮ ਕਪਾਤ ਪਾਹਤ ਗੋਰੀ ਕ੍ਰਿਸ਼ਨੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਕਬੀਰ ਕਾਲ ਪਰੰਪਰਾ ਅਵ ਹੈ ਕਰ ਅਵ ਕਰਤਾ ਸੋ ਕਾਲ ਪਾਸਾ ਕਸ਼ੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸਿੰਘ ਜੀ ਵਿਸ਼ੇਸ਼ਕ ਜੋ ਸ਼ਾਸਤਰ ਹੈ ਉਸ ਦੇ ਅੰਦਰ ਕਾਲਵਾਦੀ ਹੈ ਉਹ ਕਾਲ ਨੂੰ ਸਭ ਕੁਛ ਕਹਿੰਦਾ ਹੈ ਉਸ ਕਾਲ ਦੇ ਵਿੱਚੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਆਪਣੀ ਸਹਾਇਤਾ ਵਾਲਾ ਹੈ ਸਾਂਝ ਜਿਹੜਾ ਜੀਵ ਦੇ ਸਰੂਪ ਨੂੰ ਕਹੀ ਜਾਂਦਾ ਹੈ ਅਤੇ ਜੋ ਨਿਆਂ ਹੈ ਉਹ ਈਸ਼ਵਰ ਦੇ ਸਰੂਪ ਨੂੰ ਕਰਤਨੀ ਭਾਵ ਕਰਕੇ ਸਿੱਧ ਕਰ ਰਿਹਾ ਹੈ ਅਤੇ ਜੋ ਵਿਸ਼ੇਸ਼ਕ ਹੈ ਕਾਲ ਨੂੰ ਦੱਸ ਰਿਹਾ ਹੈ ਅਤੇ ਜੋ ਪੂਰਨ ਵਾਸ ਹੈ ਕਰਮ ਨੂੰ ਚੰਗੇ ਕਰਨ ਨੂੰ ਦੱਸ ਰਿਹਾ ਹੈ ਜੋ ਯੋਗ ਹੈ ਦੁਖੀ ਅਨੁਰੋਧ ਕਹਿ ਰਿਹਾ ਹੈ ਵਿਦਾਂਤ ਗਿਆਨ ਨੂੰ ਕਹਿ ਰਿਹਾ ਹੈ ਤੇ ਉਹ ਇੱਕ ਗੰਗ ਵਿੱਚ ਸਹਾਇਕ ਸਮਝਣੇ ਚਾਹੀਦੇ ਹੈ ਤੋ ਇਸ ਕਾਲਵਾਦੀ ਹੈ ਕਾਲ ਨੂੰ ਕਹਿੰਦਾ ਹੈ ਕਬੀਰ ਸਾਹਿਬ ਜੀ ਇੱਕ ਸਿੱਖਿਆ ਦਿੰਦੇ ਹਨ
ਕਬੀਰ ਕਾਲ ਕਰਮ ਤਾਂ ਅਵਹ
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਕੱਲ ਨੂੰ ਕੰਮ ਕਰਨਾ ਭਾਈ ਉਹ ਅਵੈ ਕਰ ਹੁਣੇ ਕਰ ਲੈ
ਅਵ ਕਰਤਾ ਸੋ ਕਾਲ
ਹੁਣੇ ਕਰਨਾ ਉਦੋਂ ਵੀ ਸੋ ਕਾਲ ਸੀਗਰ ਕਰਨਾ ਕਾਲ ਛੇਤੀ ਤੋਂ ਛੇਤੀ ਕਰ ਲੈ ਕਤਕਾਲ ਹੀ ਕਰ ਲੈ
ਪਾਸਾ ਕਸ਼ੂ ਨਾ ਹੋਏਗਾ
ਜਾਓ
ਸਿਰ ਪਰ ਆਵੇ
ਕਾਲ ਤੇ ਕਾਲ ਆਵੇ ਉਦੋਂ ਪਿੱਛੋਂ ਤੈਨੂੰ ਕੁਝ ਨਹੀਂ ਹੋ ਸਕਿਆ ਹੁਣ ਇਹ ਕਰ ਲੈ ਜੋ ਕੋਈ ਭਜਨ ਭਜਨ ਬੰਦਗੀ ਸਮਦਾਨ ਕਰਨਾ ਫੇਰ ਨੀ ਸਮਾਂ ਹੱਥ ਆਉਣਾ ਕੀ ਪਤਾ ਕੱਲ ਨੂੰ ਕਾਲ ਹੀ ਆ ਜਾਵੇ ਇਸ ਪ੍ਰਕਾਰ ਜੋ ਕੱਲ ਤੇ ਕੰਮ ਮੱਧ ਛੱਡ ਅੱਜ ਦਾ ਅੱਜ ਦਾ ਹੀ ਅੱਜ ਹੀ ਆਪਣਾ ਕੰਮ ਸੰਵਾਰਨਾ ਇਸੇ ਪ੍ਰਕਾਰ ਕਹਿੰਦੇ ਨੇ ਕਬੀਰ ਕਾਲ ਕਰਾਂ ਤਾਂ ਅਬ ਹੈ ਕਾਲ ਜੀ ਕਹਿੰਦੇ ਕੱਲ ਨੂੰ ਗਿਆ ਤੇ ਇਹਨਾਂ ਨੂੰ ਭਜਨ ਕਰਾਂਗਾ ਭਜਨ ਕਰਾਂਗਾ ਅਬ ਹੁਣੇ ਕਰਨਾ ਇਸ ਸਮੇਂ ਸੀ
ਅਬ ਕਰਤਾ
ਮੈਂ ਹੁਣ ਕਰਨਾ ਉਦੋਂ ਵੀ ਸਰਕਾਰ ਸੀਧਰ ਕਰਨਾ ਹੈ ਤਤਕਾਲੀ
ਆਖਾ ਕਸ਼ੂ ਨਾ ਹੋਣੇ
ਵੀਰ ਤੇਰੇ ਪਾਸੋਂ ਕੁਛ ਨੀ ਹੋ ਸਕੇਗਾ
ਸਿਰ ਪਰ
ਆ ਚੁੱਕਿਆ ਕੋਈ ਨਹੀਂ ਕਰ ਸਕੇਗਾ ਉਦੋਂ ਸਾਰਾ ਸਿਰ ਸਿਫਲ ਹੋ ਕੇ ਜਲ ਹੋ ਕੇ ਮਿਲ ਪਵੇਗਾ
ਕਬੀਰ ਐਸਾ ਜੰਤ ਇੱਕ ਦੇਖਿਆ
ਪਖੰਡੀ ਸੀ ਬਾਹਰ ਛੱਡੀ ਮਾਰਿਆ ਕਰੇ।